ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਨਾ ਕੇਤੀ ਛੁੱਟੀ ਨਾਲ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਆਂ ਦੁਆਰਾ ਲਿਖੀ ਗਈਆਂ ਆਤਮਿਕ ਲੇਖਣੀਆਂ ਗੁਰਬਾਣੀ ਵਿਚਾਰ। ਅੱਜ ਦਾ ਵਿਸ਼ਾ ਹੈ ਜੀ ਸਿਮਰਨ। ਸਿਮਰਨ ਦੇ ਵਿਸ਼ੇ 'ਤੇ ਗੁਰਮੁਖ ਪਿਆਰਿਆਂ ਨੇ 16 ਭਾਗਾਂ ਦੀ ਲੜੀ ਲਿਖੀ ਹੈ। 11ਵੇਂ ਭਾਗ ਨਾਲ ਆਪ ਜੀ ਨਾਲ ਸਾਂਝ ਕਰਨ ਜਾ ਰਹੇ ਹਾਂ, ਆਓ ਬੜੇ ਪਿਆਰ ਅਤੇ ਧਿਆਨ ਨਾਲ ਸਰਵਣ ਕਰੀਏ ਜੀ। ਸਿਰਲੇਖ ਹੈ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਸਿਮਰਨ ਦੀ ਕਿਰਿਆ ਦੇ ਸੰਖੇਪ ਤੌਰ 'ਤੇ 2 ਪੱਖ ਹਨ। ਪਹਿਲਾ ਹੈ ਬਾਹਰਮੁਖੀ ਸਿਮਰਨ ਅਤੇ ਦੂਸਰਾ ਹੈ ਅੰਤਰਮੁਖੀ ਸਿਮਰਨ। ਬਾਹਰਮੁਖੀ ਸਿਮਰਨ ਸਰੀਰਕ ਅਤੇ ਮਾਨਸਿਕ ਕਿਰਿਆ ਹੈ ਅਤੇ ਅੰਤਰਮੁਖੀ ਸਿਮਰਨ ਆਤਮਿਕ ਨਿੱਜੀ ਤਜ਼ਰਬਾ ਅਥਵਾ ਅਨੁਭਵੀ ਪ੍ਰਕਾਸ਼ ਹੈ। ਸਰੀਰਕ ਅਤੇ ਮਾਨਸਿਕ ਸਿਮਰਨ ਦੀ ਕਿਰਿਆ ਦੀ ਬਾਬਤ ਵਿਸਥਾਰ ਨਾਲ ਵਿਚਾਰ ਕੀਤੀ ਜਾ ਚੁੱਕੀ ਹੈ। ਕੁਝ ਹੋਰ ਉਦਾਹਰਣਾਂ ਨਾਲ ਇਹਨਾਂ ਦੋਹਾਂ ਪੱਖਾਂ ਦੇ ਸੁਮੇਲ ਦੀ ਬਾਬਤ ਵਿਚਾਰ ਕੀਤੀ ਜਾਂਦੀ ਹੈ। ਧਰਤੀ ਦੇ ਹੇਠਾਂ ਪਾਣੀ ਹੈ। ਇਸ ਹੇਠਲੇ ਨਿਰਮਲ ਪਾਣੀ ਨੂੰ ਅਸੀਂ ਬਾਹਰ ਕੱਢ ਕੇ ਆਪਣੀਆਂ ਲੋੜਾਂ ਪੂਰੀਆਂ ਕਰਦੇ ਹਾਂ। ਹੇਠਲੇ ਪਾਣੀ ਨੂੰ ਬਾਹਰ ਕੱਢਣ ਲਈ ਸਾਨੂੰ ਧਰਤੀ ਵਿੱਚ ਬੋਰਿੰਗ ਕਰਨੀ ਪੈਂਦੀ ਹੈ। ਜਦ ਹੇਠਲੇ ਪਾਣੀ ਦੀ ਤਹਿ ਆ ਜਾਂਦੀ ਹੈ ਤਾਂ ਕੀਤੇ ਬੋਰ ਵਿੱਚ ਨਲਕੇ ਦੀ ਪਾਈਪ ਪਾਉਣ ਨਾਲ ਹੇਠਲਾ ਪਾਣੀ ਉੱਪਰ ਚੜ੍ਹ ਆਉਂਦਾ ਹੈ। ਪਰ ਪਾਣੀ ਨੂੰ ਬਾਹਰ ਕੱਢਣ ਲਈ ਅਤੇ ਚਲਦਾ ਕਰਨ ਲਈ ਸਾਨੂੰ ਬੋਕੀ ਪਾ ਕੇ ਨਲਕਾ ਗੇੜਨਾ ਪੈਂਦਾ ਹੈ। ਨਵਾਂ ਬੋਰ ਕਰਨ 'ਤੇ ਸ਼ੁਰੂ ਵਿੱਚ ਨਲਕਾ ਗੇੜਨ 'ਤੇ ਵੀ ਪਾਣੀ ਬਾਹਰ ਨਹੀਂ ਨਿਕਲਦਾ। ਕਿਉਂ? ਕਿਉਂਕਿ ਨਲਕੇ ਦੀ ਪਾਈਪ ਵਿੱਚ ਹਵਾ ਭਰੀ ਹੁੰਦੀ ਹੈ। ਜਿੰਨਾ ਚਿਰ ਨਲਕੇ ਵਿੱਚੋਂ ਹਵਾ ਬਾਹਰ ਨਹੀਂ ਨਿਕਲਦੀ, ਹੇਠਲਾ ਪਾਣੀ ਉੱਪਰ ਨੂੰ ਨਹੀਂ ਖਿੱਚਿਆ ਜਾ ਸਕਦਾ। ਨਲਕੇ ਵਿਚਲੀ ਹਵਾ ਨੂੰ ਕੱਢ ਕੇ ਪਾਣੀ ਚਲਦਾ ਕਰਨ ਲਈ ਸਾਨੂੰ ਬਾਹਰੋਂ ਪਾਣੀ ਪਾਉਣਾ ਪੈਂਦਾ ਹੈ। ਇਸ ਤਰ੍ਹਾਂ ਜਿਉਂ ਜਿਉਂ ਅਸੀਂ ਨਲਕਾ ਗੇੜਦੇ ਹਾਂ, ਹਵਾ ਬਾਹਰ ਨਿਕਲਦੀ ਜਾਂਦੀ ਹੈ ਅਤੇ ਪਾਣੀ ਲਗਾਤਾਰ ਚੱਲ ਪੈਂਦਾ ਹੈ। ਠੀਕ ਇਸੇ ਤਰ੍ਹਾਂ ਪਰਮਾਰਥ ਵਿੱਚ ਵੀ ਅਸੀਂ ਸਿਮਰਨ ਦੁਆਰਾ ਅੰਤਰਮੁਖੀ ਬੋਰਿੰਗ ਕਰਦੇ ਹਾਂ। ਹਾਂਜੀ, ਪਰਮਾਰਥ ਵਿੱਚ ਵੀ ਅਸੀਂ ਸਿਮਰਨ ਦੁਆਰਾ ਅੰਤਰਮੁਖੀ ਬੋਰਿੰਗ ਕਰਦੇ ਹਾਂ। ਪਰ ਸਿਮਰਨ ਦੀ ਇਹ ਬਾਹਰਮੁਖੀ ਕਾਲਣਾ ਸਾਡੀ ਸੁਰਤੀ ਨੂੰ ਕਿਸੇ ਹੱਦ ਤੱਕ ਉੱਚਾ ਚੁੱਕ ਸਕਦੀ ਹੈ, ਪਰ ਉਸ ਤੋਂ ਅੱਗੇ ਆਤਮਿਕ ਮੰਡਲ ਵਿੱਚ ਨਹੀਂ ਪਹੁੰਚਾ ਸਕਦੀ। ਇਸਦਾ ਕੀ ਕਾਰਨ ਹੈ? ਇਸਦਾ ਕਾਰਨ ਇਹ ਹੈ ਕਿ ਸਾਡੇ ਸਿਮਰਨ ਦੀ ਤਹਿ ਵਿੱਚ ਨਲਕੇ ਵਿਚਲੀ ਹਵਾ ਵਾਂਗ ਹੋਮੇ ਦੀ ਅੰਸ਼ ਹੁੰਦੀ ਹੈ। ਜਿਵੇਂ ਕਿ ਮੈਂ ਸਿਮਰਨ ਕਰਦਾ ਹਾਂ, ਮੇਰਾ ਸਿਮਰਨ ਚੱਲਦਾ ਹੈ, ਮੇਰੀ ਅਵਸਥਾ ਉੱਚੀ ਹੋ ਗਈ ਹੈ, ਮੈਂ ਭਲਾ ਪਲੇਰਾ ਜਾਂ ਮਹਾਂਪੁਰਖ ਬਣ ਜਾਵਾਂਗਾ, ਮੇਰੀ ਉਪਮਾ ਹੋਵੇਗੀ, ਲੋਕ ਪੈਰੀ ਪੈਣਗੇ, ਮੈਂ ਮੁਕਤੀ ਪਾ ਲਵਾਂਗਾ ਆਦਿ। ਹੋਮੇ ਦੀਆਂ ਅਜਿਹੀ ਭਾਵਨਾ ਹਾਂਜੀ ਹੋਮੇ ਦੀਆਂ ਅਜਿਹੀ ਭਾਵਨਾ ਸਿਮਰਨ ਕਰਦਿਆਂ ਵੀ ਸਾਡਾ ਪਿੱਛਾ ਨਹੀਂ ਛੱਡਦੀਆਂ। ਹੋਮੇ ਦਾ ਇਹ ਅਹਿਸਾਸ ਅਤੇ ਇਲਾਹੀ ਸ਼ਰਧਾ ਭਾਵਨੀ ਇੱਕ ਦੂਜੇ ਤੋਂ ਉਲਟ ਅਤੇ ਮੁਤਜ਼ਾਦ ਹਨ। ਹੋਮੇ ਨਾਵੇ ਨਾਲ ਵਿਰੋਧ ਹੈ, ਦੋਏ ਨਵਸੈ ਇੱਕ ਠਾਏ। ਕਿਉਂਕਿ ਹੋਮੇ ਵਿੱਚ ਭਗਤ ਨਾ ਹੋਵਈ, ਹੁਕਮ ਨਾ ਬੁੱਝਿਆ ਜਾਏ, ਹੋਮੇ ਵਿੱਚ ਜੀਓ ਬੰਦ ਹੈ, ਨਾਮ ਨਾ ਵਸੈ ਮਨ ਆਏ। ਸਿਮਰਨ ਅਥਵਾ ਇਲਾਹੀ ਯਾਦ ਅਤ ਸੂਖਮ ਦੈਵੀ ਭਾਵਨਾਵਾਂ ਦੀ ਖੇਡ ਹੈ। ਹਾਂਜੀ, ਇਹ ਜੋ ਸਿਮਰਨ ਹੈ ਜਾਂ ਇਲਾਹੀ ਯਾਦ ਹੈ, ਇਹ ਅਤ ਸੂਖਮ ਦੈਵੀ ਭਾਵਨਾਵਾਂ ਦੀ ਖੇਡ ਹੈ ਜੋ ਸਤਿਗੁਰੂ ਦੀ ਦਾਤ ਹੈ। ਇਸ ਵਿੱਚ ਸਾਡੇ ਹੋਤਾਰੀ ਜੀਵਾਂ ਦਾ ਕੋਈ ਦਖਲ ਅਥਵਾ ਜ਼ੋਰ ਨਹੀਂ, ਇਹ ਤਾਂ ਗੁਰਪ੍ਰਸਾਦ ਹੈ, ਸਤਿਗੁਰੂ ਦੀ ਬਖਸ਼ਿਸ਼ ਜਾਂ ਨਦਰ ਕਰਮ ਤੋਂ ਬਿਨਾਂ। ਹਾਂਜੀ, ਸਤਿਗੁਰੂ ਦੀ ਬਖਸ਼ਿਸ਼ ਜਾਂ ਨਦਰ ਕਰਮ ਤੋਂ ਬਿਨਾਂ ਇਹ ਆਤਮਿਕ ਦਾਤ ਸਿਮਰਨ ਦੀ ਇਹ ਆਤਮਿਕ ਦਾਤ ਪ੍ਰਾਪਤ ਨਹੀਂ ਹੋ ਸਕਦੀ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਪਾਵੈ ਤਿਸ ਤੇ ਹੀ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚੇ ਸਭ ਕੋਏ ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੈ ਤੈਂ ਦੇ। ਦੇਵਣ ਵਾਲੇ ਕੇ ਹੱਥ ਦਾਤ ਹੈ ਗੁਰਦੁਆਰੇ ਪਾਏ। ਹੁਣ ਸਵਾਲ ਇਹ ਹੈ ਕਿ ਇਹ ਇਲਾਹੀ ਦਾਤ ਕਦੋਂ ਪ੍ਰਾਪਤ ਹੁੰਦੀ ਹੈ? ਇਸ ਇਲਾਹੀ ਦਾਤ ਦੀ ਪ੍ਰਾਪਤੀ ਉਦੋਂ ਹੁੰਦੀ ਹੈ ਜਦ ਸਾਡੇ ਮਨ ਵਿੱਚੋਂ ਹੋਮੇ ਰੂਪੀ ਹਵਾ ਦਾ ਪਰਮ ਪੁਲਾਵਾ ਦੂਰ ਹੋ ਜਾਵੇ, ਜਾਂ ਮਨ ਉੱਤੋਂ ਮਾਨਸਿਕ ਮੈਲ ਲੱਥ ਜਾਵੇ ਅਤੇ ਇਸ ਦਾਤ ਲਈ ਭੁੱਖ ਜਾਂ ਕਾਂਖੀ ਲੱਗ ਜਾਵੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ, ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵੇ ਪ੍ਰਕਾਰ। ਜਿੰਨਾ ਚਿਰ ਸਾਡੇ ਮਨ ਉੱਤੋਂ ਹੋਮੇ ਦੀ ਮੈਲ ਨਹੀਂ ਲੱਥਦੀ, ਜਿੰਨਾ ਚਿਰ ਸਾਡੇ ਮਨ ਉੱਤੋਂ ਹੋਮੇ ਦੀ ਮੈਲ ਨਹੀਂ ਲੱਥਦੀ ਅਥਵਾ ਮੈਂ ਮੇਰੀ ਦਾ ਪਰਮ ਭੁਲੇਖਾ ਦੂਰ ਨਹੀਂ ਹੁੰਦਾ, ਉਨਾ ਚਿਰ ਅਸੀਂ ਇਲਾਹੀ ਬਖਸ਼ਿਸ਼ ਤੋਂ ਵਾਂਝੇ ਰਹਿੰਦੇ ਹਾਂ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲੱਗ ਗਰਭ ਜੋਨ ਮੈਂ ਫਿਰਤਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਹੁਣ ਇਹ ਹੋਮੇ ਰੂਪੀ ਮੈਲ ਕਿਵੇਂ ਲੈ ਸਕਦੀ ਹੈ? ਇਹ ਹੋਮੇ ਰੂਪੀ ਮੈਲ ਸਾਧ ਸੰਗਤ ਵਿੱਚ ਸ਼ਰਧਾ ਭਾਵਨੀ ਨਾਲ ਸੇਵਾ ਸਿਮਰਨ ਕਰਦਿਆਂ ਹੋਇਆਂ ਗੁਰ ਕਿਰਪਾ ਦੁਆਰਾ ਲੈ ਸਕਦੀ ਹੈ। ਹਾਂਜੀ, ਇਹ ਹੋਮੇ ਰੂਪੀ ਮੈਲ ਸਾਧ ਸੰਗਤ ਵਿੱਚ ਸ਼ਰਧਾ ਭਾਵਨੀ ਨਾਲ ਸੇਵਾ ਸਿਮਰਨ ਕਰਦਿਆਂ ਹੋਇਆਂ ਗੁਰ ਕਿਰਪਾ ਦੁਆਰਾ ਲੈ ਸਕਦੀ ਹੈ। ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਪਿਓ ਸਾਥੀ। ਨਲਕੇ ਵਿੱਚ ਬਾਹਰੋਂ ਪਾਣੀ ਪਾਉਣਾ ਸਤਿਗੁਰਾਂ ਦੀ ਦੈਵੀ ਬਖਸ਼ਿਸ਼ ਦਾ ਪ੍ਰਤੀਕ ਹੈ। ਇੱਥੇ ਖਲਾ ਵੈਕਿਊਮ ਦੀ ਇੱਕ ਹੋਰ ਟੁਕਵੀਂ ਮਿਸਾਲ ਦਿੱਤੀ ਜਾ ਸਕਦੀ ਹੈ। ਸਾਡੇ ਨਲਕੇ ਵਿੱਚੋਂ ਜਦ ਪਾਣੀ ਘੱਟ ਆਵੇ ਜਾਂ ਉੱਕਾ ਹੀ ਨਾ ਆਵੇ ਤਾਂ ਮਿਸਤਰੀ ਦੱਸਦੇ ਹਨ ਕਿ ਇਸ ਵਿੱਚ ਹਵਾ ਲੀਕ ਹੁੰਦੀ ਹੈ। ਜਦ ਨਲਕੇ ਨੂੰ ਪੁੱਟ ਕੇ ਦੇਖਿਆ ਜਾਂਦਾ ਹੈ ਤਾਂ ਨਲਕੇ ਦਾ ਕੁਝ ਹਿੱਸਾ ਜੰਗ ਨਾਲ ਗਲ ਕੇ ਉਸ ਵਿੱਚ ਛੇਕ ਦਿਖਾਈ ਦਿੰਦਾ ਹੈ। ਇਸ ਛੇਕ ਥਾਣੀ ਹਵਾ ਲੀਕ ਹੋ ਕੇ ਬਾਹਰੋਂ ਅੰਦਰ ਵੱਲ ਧੱਸ ਜਾਂਦੀ ਹੈ, ਜਿਸ ਦੀ ਵਜ੍ਹਾ ਨਾਲ ਨਲਕੇ ਵਿਚਲਾ ਖਲਾਅ ਘੱਟਦਾ ਜਾਂਦਾ ਹੈ ਅਤੇ ਜਿਉਂ ਜਿਉਂ ਇਹ ਖਲਾਅ ਘੱਟਦਾ ਜਾਂਦਾ ਹੈ ਤਿਉਂ ਤਿਉਂ ਅੰਦਰਲੇ ਪਾਣੀ ਦੀ ਨਿਕਾਲ ਸ਼ਕਤੀ ਜਾਂ ਵੇਗ ਐਕਸਪਲਸ਼ਨ ਪਾਵਰ ਘੱਟਦਾ ਜਾਂਦਾ ਹੈ। ਆਖਿਰ ਵਿੱਚ ਖਲਾਅ ਉੱਕਾ ਹੀ ਨਹੀਂ ਰਹਿੰਦਾ, ਜਿਸ ਨਾਲ ਪਾਣੀ ਦੇ ਲਗਾਤਾਰ ਚੜਾਓ ਸਪੋਨਟੇਨੀਅਸ ਫਲੋ ਵਿੱਚ ਵਿਘਨ ਪੈ ਜਾਂਦਾ ਹੈ। ਐਨ ਇਸੇ ਤਰ੍ਹਾਂ ਸਿਮਰਨ ਕਰਦਿਆਂ ਹੋਇਆਂ ਜਦ ਸਾਡੇ ਮਨ ਅੰਦਰ ਹੋਂ ਭਾਵ ਰੂਪੀ ਬਾਹਰਲੀ ਹਵਾ ਦੀ ਅੰਸ਼ ਪ੍ਰਵੇਸ਼ ਹੋ ਜਾਂਦੀ ਹੈ ਤਾਂ ਸਾਡੇ ਅੰਤਰ ਆਤਮੇ ਸਤਿਗੁਰ ਦੀ ਬਖਸ਼ਿਸ਼ ਘਟਦੀ ਜਾਂਦੀ ਹੈ। ਅਜਿਹੀ ਦਸ਼ਾ ਵਿੱਚ ਸਾਡਾ ਸਿਮਰਨ ਭਾਵਨਾਹੀਣ ਅਤੇ ਰੁੱਖਾ ਸੁੱਖਾ ਹੋ ਜਾਂਦਾ ਹੈ ਅਤੇ ਸਾਡੀ ਆਤਮਿਕ ਅਵਸਥਾ ਖੜਦੀਆਂ ਕਲਾ ਵਿੱਚ ਚਲੀ ਜਾਂਦੀ ਹੈ। ਜਿੱਚਰ ਇਹ ਮਨ ਲਹਿਰੀ ਵਿੱਚ ਹੈ ਹੋਮੇ ਬਹੁਤ ਅਹੰਕਾਰ, ਸ਼ਬਦੇ ਸਾਧ ਨਾ ਆਵਈ ਨਾਮ ਨਾ ਲੱਗੇ ਪਿਆਰ, ਸੇਵਾ ਥਾਏ ਨਾ ਪਵਈ ਤਿਸਕੀ ਖਪ ਖਪ ਹੋਏ ਖੁਆਰ। ਇਸਦਾ ਮਤਲਬ ਹੈ ਕਿ ਸਿਮਰਨ ਕਰਦਿਆਂ ਜਗਿਆਸੂ ਦੇ ਮਨ ਅੰਦਰ ਸਭ ਤੋਂ ਪਹਿਲਾਂ ਹੋ ਦਾ ਅਪਾਵ ਹੋਣਾ ਲਾਜ਼ਮੀ ਹੈ। ਸਿਮਰਨ ਕਰਦਿਆਂ ਜਗਿਆਸੂ ਦੇ ਮਨ ਅੰਦਰ ਹੋ ਦਾ ਅਭਾਵ ਹੋਣਾ ਲਾਜ਼ਮੀ ਹੈ। ਹੋਮੇ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਦੂਜਾ, ਸਿਮਰਨ ਕਰਦਿਆਂ ਜਗਿਆਸੂ ਦੇ ਮਨ ਅੰਦਰ ਕੋਈ ਲਾਲਚ ਜਾਂ ਆਸਾ ਮਨਸਾ ਨਹੀਂ ਹੋਣੀ ਚਾਹੀਦੀ। ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ। ਤੀਜਾ, ਪ੍ਰੇਮ ਭਾਵਨਾ ਨਾਲ ਸਿਮਰਨ ਕਰਨਾ ਚਾਹੀਦਾ ਹੈ। ਗੁਰਮੁਖ ਜਪੀਐ ਅੰਤਰ ਪਿਆਰ। ਹੋਮੇ ਦਾ ਖਿਆਲ ਪਰਮੇਸ਼ਵਰ ਦੀ ਭੁੱਲ ਵਿੱਚੋਂ ਉਪਜਦਾ ਹੈ। ਅਤੇ ਪਰਮੇਸ਼ਵਰ ਦੀ ਯਾਦ ਜਾਂ ਸਿਮਰਨ ਦੁਆਰਾ ਹੋਮੇ ਵਿਹੜੀ ਮੈਂ ਮੇਰੀ ਦੀ ਭਾਵਨਾ ਨੂੰ ਬਦਲਣ ਦੀ ਲੋੜ ਹੈ, ਜੋ ਕਿ ਉਲਟੀ ਖੇਲ ਪਿਰਮ ਦੀ ਹੈ। ਇਹ ਪ੍ਰੇਮ ਭਾਵਨਾ ਅਥਵਾ ਭਾਵ ਭਗਤ ਵੀ ਸਤਿਗੁਰੂ ਦੀ ਬਖਸ਼ਿਸ਼ ਹੈ। ਹਾਂਜੀ, ਇਹ ਜੋ ਪ੍ਰੇਮ ਭਾਵਨਾ ਹੈ ਜਾਂ ਭਾਵ ਭਗਤ ਹੈ, ਇਹ ਵੀ ਸਤਿਗੁਰੂ ਦੀ ਬਖਸ਼ਿਸ਼ ਹੈ, ਨਦਰ ਕਰਮ ਹੈ, ਗੁਰਪ੍ਰਸਾਦ ਹੈ ਜੋ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਹਿਜੇ ਹੀ ਪ੍ਰਦਾਨ ਹੁੰਦੀ ਰਹਿੰਦੀ ਹੈ। ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਇਹ ਜੋ ਪ੍ਰੀਤ ਹੈ, ਪ੍ਰੇਮ ਹੈ, ਪਿਆਰ ਹੈ, ਇਹ ਅਕਾਲ ਪੁਰਖ ਦਾ ਪ੍ਰਕਾਸ਼ ਰੂਪ ਹੈ, ਜਿਵੇਂ ਧੁੱਪ ਸੂਰਜ ਦੀ ਜਾਂ ਖੁਸ਼ਬੂ ਫੁੱਲ ਦੀ ਪ੍ਰਕਾਸ਼ ਰੂਪ ਹੈ। ਇਸੇ ਕਰਕੇ ਪਰਮੇਸ਼ਵਰ ਨੂੰ ਅਤ ਪ੍ਰੀਤਮ, ਪ੍ਰੀਏ, ਪ੍ਰੇਮ ਪੁਰਖ ਆਦਿ ਲਫ਼ਜ਼ਾਂ ਨਾਲ ਸੰਬੋਧਨ ਕੀਤਾ ਗਿਆ ਹੈ। ਅਤ ਪ੍ਰੀਤਮ ਮਨਮੋਹਨਾ ਘੱਟ ਸੋਹਨਾ ਪ੍ਰਾਣ ਅਧਾਰਾ ਰਾਮ, ਪ੍ਰੀਏ ਪ੍ਰੀਤ ਪਿਆਰੋ ਮੋਰੋ। ਇਸ ਪ੍ਰੇਮ ਭਾਵਨਾ ਨੂੰ ਸਪਸ਼ਟ ਕਰਨ ਲਈ ਕੁਛ ਉਦਾਹਰਣ ਪੇਸ਼ ਕੀਤੇ ਜਾਂਦੇ ਹਨ। ਬੱਚੇ ਦੀ ਪਾਲਣਾ ਮਾਂ ਵੀ ਕਰਦੀ ਹੈ ਅਤੇ ਨਰਸ ਵੀ। ਮਾਂ ਪਿਆਰ ਭਾਵਨਾ ਨਾਲ ਬੱਚੇ ਦੀ ਪਾਲਣਾ ਕਰਦੀ ਹੋਈ ਉਸ ਉੱਤੋਂ ਆਪਣਾ ਆਪਾ ਵਾਰਦੀ ਹੈ, ਪਰ ਨਰਸ ਭਾਵਨਾਹੀਨ ਡਿਊਟੀ ਪੂਰੀ ਕਰਦੀ ਹੈ। ਇਹਨਾਂ ਦੋਹਾਂ ਦੀ ਕਾਲਣਾ ਵਿੱਚ ਸੂਖਮ ਫਰਕ ਹੈ, ਜਿਸ ਦਾ ਬੱਚੇ ਦੇ ਪਾਲਣ ਪੋਸ਼ਣ ਤੋਂ ਲੈ ਕੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਬੜਾ ਡੂੰਘਾ ਅਸਰ ਪੈਂਦਾ ਹੈ। ਜਿਸ ਬੱਚੇ ਨੂੰ ਬਚਪਨ ਵਿੱਚ ਮਾਂ ਦਾ ਪਿਆਰ ਨਹੀਂ ਮਿਲਦਾ, ਉਸਦੇ ਜੀਵਨ ਵਿੱਚ ਇਸ ਦੀ ਘਾਟ ਸਪਸ਼ਟ ਰੂਪ ਵਿੱਚ ਦੇਖੀ ਜਾ ਸਕਦੀ ਹੈ। ਇਸੇ ਤਰ੍ਹਾਂ ਪ੍ਰੇਮਾ ਭਗਤੀ ਜਾਂ ਪਿਆਰ ਭਾਵਨਾ ਤੋਂ ਬਿਨਾਂ, ਹਾਂਜੀ, ਪ੍ਰੇਮਾ ਭਗਤੀ ਜਾਂ ਪਿਆਰ ਭਾਵਨਾ ਤੋਂ ਬਿਨਾਂ ਅਖੋਤੀ ਸਾਧਾਂ, ਸੰਤਾਂ ਅਤੇ ਜੋਗੀਆਂ ਵਾਲਾ ਸਿਮਰਨ ਜਾਂ ਸਮਾਧੀ ਵੀ ਮਨ ਹਟ ਕਿਰਿਆ ਹੈ, ਜਿਸ ਵਿੱਚ ਹੋਂ ਭਾਵ ਦੀ ਅੰਸ਼ ਹੁੰਦੀ ਹੈ। ਉਹਨਾਂ ਦੀ ਜੀਵਨ ਸੇਧ, ਇਹਨਾਂ ਜੋਗੀਆਂ ਦੀ ਜੀਵਨ ਸੇਧ ਮਾਨਸਿਕ ਸ਼ਕਤੀਆਂ ਹਾਸਲ ਕਰਨੀਆਂ, ਉਮਰ ਲੰਮੀ ਕਰਨੀ, ਰਿਧੀਆਂ ਸਿੱਧੀਆਂ ਦੀ ਪ੍ਰਾਪਤੀ, ਜਾਦੂ ਟੋਣੇ, ਨਾਟਕ ਚੇਟਕ, ਕਰਾਮਾਤਾਂ, ਵਾਕ ਸਿੱਧੀ, ਭਵਿੱਖ ਬਾਣੀ, ਵਰ ਸਰਾਪ, ਅੰਤਰਯਾਮਤਾ, ਤਾਂਤਰਿਕ ਜਾਦੂ ਅਤੇ ਮਦਾਰੀਆਂ ਦੇ ਤਮਾਸ਼ੇ ਆਦਿ ਤੱਕ ਹੀ ਸੀਮਤ ਹੁੰਦੀ ਹੈ। ਇਹਨਾਂ ਰਿਧੀਆਂ ਸਿੱਧੀਆਂ ਦੀ ਸ਼ਕਤੀ ਨਾਲ ਉਹਨਾਂ ਦੀ ਸੂਖਮ ਹੋਮੇ ਨੂੰ ਫੂਕ ਮਿਲਦੀ ਰਹਿੰਦੀ ਹੈ ਅਤੇ ਉਹ ਕਰਾਮਾਤਾਂ ਦਿਖਾਉਣ ਲੱਗ ਪੈਂਦੇ ਹਨ ਅਤੇ ਵਰ ਸਰਾਪ ਦੇਣ ਲੱਗ ਪੈਂਦੇ ਹਨ, ਜਿਸ ਨਾਲ ਗਰਜਮੰਦ ਜਨਤਾ ਉਹਨਾਂ ਵੱਲ ਖਿੱਚੀ ਜਾਂਦੀ ਹੈ। ਇਸ ਤਰ੍ਹਾਂ ਅਚੇਤ ਹੀ ਜਗਿਆਸੂਆਂ ਦੇ ਮਨ ਵਿੱਚ ਸੂਖਮ ਮਾਣ ਵਡਿਆਈ ਆ ਜਾਂਦੀ ਹੈ ਅਤੇ ਇਸ ਮਾਣ ਵਡਿਆਈ ਅਤੇ ਪ੍ਰਤਿਸ਼ਠਾ ਨਾਲ ਉਹਨਾਂ ਨੂੰ ਮਾਨਸਿਕ ਹੋਮੇ ਦਾ ਨਸ਼ਾ ਚੜ ਜਾਂਦਾ ਹੈ ਅਤੇ ਉਹ ਇਹਨਾਂ ਮਾਨਸਿਕ ਪ੍ਰਾਪਤੀਆਂ ਵਿੱਚ ਹੀ ਖੱਚਤ ਰਹਿੰਦੇ ਹਨ। ਇਹੀ ਉਹਨਾਂ ਦਾ ਮਨ ਪ੍ਰਚਾਵਾ ਅਤੇ ਪਰਮਾਰਥ ਬਣ ਜਾਂਦਾ ਹੈ। ਪਰ ਗੁਰਬਾਣੀ ਅਨੁਸਾਰ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ, ਬਿਨ ਨਾਵੇ ਪੈਨਨ ਖਾਨ ਸਭ ਬਾਦ ਹੈ, ਤਿਗ ਸਿੱਧੀ ਤਿਗ ਕਰਾਮਾਤ। ਇਸ ਮਾਣ ਵਡਿਆਈ ਦੇ ਸੂਖਮ ਨਸ਼ੇ ਵਿੱਚ ਜਗਿਆਸੂ ਇਤਨਾ ਗਲਤਾਨ ਹੋ ਜਾਂਦਾ ਹੈ ਕਿ ਉਹ ਆਪਣੀ ਉਚੇਰੀ ਰੂਹਾਨੀ ਮੰਜ਼ਿਲ ਨੂੰ ਉੱਕਾ ਹੀ ਭੁੱਲ ਜਾਂਦਾ ਹੈ। ਇਸ ਨਾਲ ਉਸਦੀ ਆਤਮਿਕ ਤਰੱਕੀ ਰੁਕ ਜਾਂਦੀ ਹੈ ਅਤੇ ਉਹ ਖੜਦੀਆਂ ਕਲਾ ਵਿੱਚ ਵਿਚਰਦਾ ਹੋਇਆ ਸਹਿਜੇ ਸਹਿਜੇ ਰਸਾਤਲ ਵੱਲ ਰੁੜਦਾ ਜਾਂਦਾ ਹੈ ਜਾਂ ਮਨਮੋਹਣੇ ਠਾਠ ਬਾਠ ਰਚਾ ਕੇ ਚੇਲਿਆਂ ਚਾਟੜਿਆਂ ਵਿੱਚ ਫਸ ਜਾਂਦਾ ਹੈ। ਕਬੀਰ, ਸਿੱਖ ਸਾਖਾ ਬੋਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕੋ, ਬੀਚੇ ਅਟਕਿਓ ਚੀਤ। ਇਤਿਹਾਸ ਵਿੱਚ ਅਜਿਹੇ ਕਈ ਉਦਾਹਰਣ ਮਿਲਦੇ ਹਨ, ਜਿਵੇਂ ਗੋਰਖਨਾਥ, ਪੰਗਰਨਾਥ, ਨੂਰ ਸ਼ਾਹ, ਵਲੀ ਕੰਧਾਰੀ ਆਦਿ, ਜਿਨ੍ਹਾਂ ਨੂੰ ਗੁਰੂ ਬਾਬੇ ਨੇ ਫੋਕੇ ਮਨਹਟ ਜੋਗ ਵਿੱਚੋਂ ਕੱਢ ਕੇ ਪ੍ਰੇਮਾ ਭਗਤੀ ਵੱਲ ਲਾਇਆ। ਅੱਜ ਕੱਲ੍ਹ ਮਨਹਟ, ਫੋਕੇ ਅਤੇ ਮਕੈਨੀਕਲ ਸਿਮਰਨ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਪ੍ਰਚਲਿਤ ਹੈ। ਦੇਸ਼ ਅਤੇ ਪ੍ਰਦੇਸ਼ਾਂ ਵਿੱਚ ਰੂਹਾਨੀ ਸੰਸਥਾਵਾਂ ਬਣੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਐਸੇ ਫੋਕੇ ਸਿਮਰਨ, ਮਕੈਨੀਕਲ ਮੈਡੀਟੇਸ਼ਨ ਦੇ ਸਮੇਂਬੱਧ ਕੋਰਸ, ਟਾਈਮ ਬਾਉਂਡ ਕੋਰਸ ਵਿਕਦੇ ਹਨ ਅਤੇ ਉਹ ਵੀ ਬਹੁਤ ਮਹਿੰਗੇ। ਅਜਿਹੀਆਂ ਸੰਸਥਾਵਾਂ ਵਿੱਚ ਭਾਵਨਾਹੀਨ ਦਿਮਾਗੀ ਅਤੇ ਫੋਕਾ ਸਿਮਰਨ ਜਾਂ ਮੰਤਰ ਦਾ ਰਟਨ, ਹਾਂਜੀ, ਅਜਿਹੀਆਂ ਸੰਸਥਾਵਾਂ ਵਿੱਚ ਭਾਵਨਾਹੀਨ ਦਿਮਾਗੀ ਅਤੇ ਫੋਕਾ ਸਿਮਰਨ ਜਾਂ ਮੰਤਰ ਦਾ ਰਟਨ ਜਗਿਆਸੂ ਨੂੰ ਮਾਨਸਿਕ ਸੁੰਨ ਜਾਂ ਸ਼ੂਨ ਅਵਸਥਾ, ਥਾਟਲੈਸ ਸਟੇਟ ਆਫ ਮਾਈਂਡ ਤੱਕ ਤਾਂ ਪਹੁੰਚਾ ਸਕਦਾ ਹੈ, ਪਰ ਉਹਨਾਂ ਦੇ ਜੀਵਨ ਨੂੰ, ਜਗਿਆਸੂਆਂ ਦੇ ਜੀਵਨ ਨੂੰ ਆਤਮਿਕ ਅਨੁਭਵ ਦੀਆਂ ਉਚਾਈਆਂ ਤੱਕ ਨਹੀਂ ਲਿਜਾ ਸਕਦਾ। ਯੋਗੀਆਂ ਦੀ ਅਜਿਹੀ ਰਸਹੀਨ ਅਤੇ ਅਫੁਰਸੁਨ ਅਵਸਥਾ ਕੇਵਲ ਸਰੀਰਕ ਸਮਾਧੀ ਦੌਰਾਨ ਹੀ ਕਾਇਮ ਰਹਿੰਦੀ ਹੈ। ਜਾਗਰਤ ਅਵਸਥਾ ਵਿੱਚ ਇਸ ਸੁਣ ਦਾ ਕੋਈ ਅਰਥ ਜਾਂ ਲਾਭ ਨਹੀਂ। ਐਸੇ ਜਗਿਆਸੂਆਂ ਦੀ ਸੁਰਤ ਕੁੱਕਰ ਉਡਾਰੀ ਦੀ ਨਿਆਈ ਪਰਮਾਰਥਕ ਪੁਲਾੜ ਸਪੇਸ ਜਾਂ ਖਲਾ ਤੱਕ ਹੀ ਸੀਮਤ ਹੁੰਦੀ ਹੈ। ਇਸ ਤੋਂ ਅੱਗੇ ਉਹ ਆਤਮਿਕ ਮੰਡਲ ਦੇ ਪਿਰਮ ਰਸਤਾ ਸਵਾਦ ਨਹੀਂ ਚੱਕ ਸਕਦੇ। ਇਹ ਸੁਨ ਸਮਾਧ ਜਗਿਆਸੂ ਦੇ ਆਤਮਿਕ ਪੰਧ ਵਿੱਚ ਸੂਖਮ ਅਤੇ ਸਬਲ ਰੁਕਾਵਟ ਹੈ, ਜਿਸ ਵਿੱਚੋਂ ਜੋਗੀ ਆਪਣੇ ਆਪ ਨਹੀਂ ਨਿਕਲ ਸਕਦਾ। ਹੇਠ ਲਿਖੇ ਉਦਾਹਰਣ ਰਾਹੀਂ ਇਸ ਨੁਕਤੇ ਨੂੰ ਭਲੀਭਾਂਤ ਸਮਝਿਆ ਜਾ ਸਕਦਾ ਹੈ। ਸਾਇੰਸਦਾਨ ਧਰਤੀ ਤੋਂ ਉੱਪਰ ਚੰਦਰਮਾ ਵੱਲ ਸਪੂਤਨਿਕ ਭੇਜਦੇ ਹਨ, ਜਿਸ ਦੇ ਤਿੰਨ ਪੜਾਅ ਹੁੰਦੇ ਹਨ। ਪਹਿਲਾਂ ਧਰਤੀ ਤੋਂ ਉੱਪਰ ਪੁਲਾੜ ਵਿੱਚ ਲਿਜਾਣ ਲਈ ਰੋਕੇਟ ਦੀ ਸਹਾਇਤਾ ਲਈ ਜਾਂਦੀ ਹੈ, ਜੋ ਉਸਨੂੰ ਧਰਤੀ ਦੀ ਖਿੱਚ ਤੋਂ ਉੱਪਰ ਲੈ ਜਾਂਦਾ ਹੈ। ਇੱਥੇ ਆ ਕੇ ਉਹ ਸਪੂਤਨਿਕ ਖਲਾ ਸਪੇਸ ਵਿੱਚ ਹੀ ਚੱਕਰ ਲਾਈ ਜਾਂਦਾ ਹੈ, ਜਦ ਤੱਕ ਕਿ ਉਸ ਤੋਂ ਵੀ ਸ਼ਕਤੀਸ਼ਾਲੀ ਰਾਕੇਟ ਉਸਨੂੰ ਚੰਦਰਮਾ ਦੀ ਖਿੱਚ ਦੇ ਦਾਇਰੇ ਅੰਦਰ ਨਹੀਂ ਪਹੁੰਚਾ ਦਿੰਦਾ। ਚੰਦਰਮਾ ਦੀ ਖਿੱਚ ਦੇ ਦਾਇਰੇ ਅੰਦਰ ਆਉਣ 'ਤੇ ਉਸਨੂੰ ਕਿਸੇ ਰਾਕੇਟ ਦੀ ਲੋੜ ਨਹੀਂ ਰਹਿੰਦੀ ਅਤੇ ਉਹ ਆਪ ਮੁਹਾਰੇ ਚੰਦਰਮਾ ਦੀ ਖਿੱਚ ਨਾਲ ਖਿੱਚਿਆ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖ ਦੀਆਂ ਸਰੀਰਕ, ਮਾਨਸਿਕ ਅਤੇ ਆਤਮਿਕ ਅਵਸਥਾਵਾਂ ਹਨ। ਜਦ ਜੀਵ ਸਰੀਰਕ ਅਤੇ ਮਾਨਸਿਕ ਖੇਲ ਅਖਾੜੇ ਤੋਂ ਅਸੰਤੁਸ਼ਟ ਹੋ ਕੇ ਸਿਮਰਨ ਦੁਆਰਾ ਬਿਰਤੀ ਇਕਾਗਰ ਕਰਦਾ ਹੈ, ਤਾਂ ਉਹ ਸੁਨ ਸਮਾਧ ਦੇ ਸੁੰਜੇ ਖਲਾਅ ਵਿੱਚ ਆਵੜਦਾ ਹੈ। ਅਕਾਲ ਪੁਰਖ ਦੇ ਅਨੁਭਵੀ ਮੰਡਲ ਤਾਈਂ ਪਹੁੰਚਣ ਲਈ ਇਸ ਸੁਨ ਜਾਂ ਸ਼ੂਨ ਹਾਲਤ ਵਿੱਚੋਂ ਲੰਘਣਾ ਪੈਂਦਾ ਹੈ। ਜਦ ਜਗਿਆਸੂ ਦੀ ਸੁਰਤ ਮਾਨਸਿਕ ਸੁਨ ਸਮਾਧ ਵਿੱਚ ਅਸਥਿਤ ਹੋ ਜਾਂਦੀ ਹੈ, ਤਾਂ ਉਸਨੂੰ ਕੋਈ ਸ਼ਾਂਤੀ, ਠੰਡ, ਸੁੱਖ ਅਤੇ ਇਕਾਂਤ ਪ੍ਰਤੀਤ ਹੁੰਦੀ ਹੈ, ਜਿਸ ਵਿੱਚੋਂ ਨਿਕਲਣ ਨੂੰ ਦਿਲ ਨਹੀਂ ਕਰਦਾ ਅਤੇ ਇਸੇ ਤੋਂ ਸੰਤੁਸ਼ਟ ਹੋ ਕੇ ਜਾਂ ਇਸੇ ਰੁੱਖੀ ਸੁਖੀ ਸੁਨ ਸਮਾਧ ਨੂੰ ਹੀ ਆਤਮਿਕ ਜੀਵਨ ਦੀ ਮੰਜ਼ਿਲ ਸਮਝ ਕੇ ਜਗਿਆਸੂ ਇਸ ਤੋਂ ਉਚੇਰੀ ਅਵਸਥਾ ਜਿਵੇਂ ਕਿ ਪ੍ਰੇਮਾ ਭਗਤੀ, ਸਹਿਜ ਸਮਾਧ, ਸਹਿਜ ਆਨੰਦ ਨਾਮ ਅਤੇ ਸ਼ਬਦ ਨੂੰ ਭੁੱਲ ਜਾਂਦੇ ਹਨ। ਹੁਣ ਇਸ ਸੂਖਮ ਪਰਮਾਰਥ ਪਰਮ ਭੁਲੇਖੇ ਦੀ ਸੁਨ ਜਾਂ ਖਲਾਅ ਵਿੱਚੋਂ ਕਿਵੇਂ ਨਿਕਲਿਆ ਜਾ ਸਕਦਾ ਹੈ? ਇਸ ਸੂਖਮ ਪਰਮਾਰਥਕ ਪਰਮ ਭੁਲੇਖੇ ਦੀ ਸੁਨ ਜਾਂ ਖਲਾਅ ਵਿੱਚੋਂ ਕੇਵਲ ਗੁਰ ਕਿਰਪਾ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨਾਲ ਹੀ ਨਿਕਲਿਆ ਜਾ ਸਕਦਾ ਹੈ। ਇਸ ਗੁੱਜੇ ਭੇਦ ਨੂੰ ਗੁਰਬਾਣੀ ਇਉਂ ਦਰਸਾਉਂਦੀ ਹੈ, ਸਤਿਗੁਰ ਭੇਟੈ ਤਾਂ ਸਹਿਸਾ ਟੂਟੈ, ਤਾਵਤ ਵਰਜ ਰਹਾਈਐ, ਨਿਜਰ ਚਰੇ ਸਹਿਜ ਧੁਨ ਲਾਗੈ, ਘਰ ਹੀ ਪਰਚਾ ਪਾਈਐ। ਜੋਗ ਨਾ ਭਗਵੀ ਕਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਅੱਜ ਕੱਲ੍ਹ ਸੰਸਾਰ ਵਿੱਚ ਬੇਅੰਤ ਧਾਰਮਿਕ ਕਰਮ ਕਿਰਿਆ ਦੇ ਬਾਵਜੂਦ ਸਾਡੀ ਮਾਨਸਿਕ ਗਿਲਾਨੀ ਵੱਧਦੀ ਜਾਂਦੀ ਹੈ। ਇਸ ਤੋਂ ਸਪਸ਼ਟ ਹੈ ਕਿ ਪਰਮਾਰਥ ਵੱਲ ਸਾਡਾ ਯਤਨ ਓਪਰਾ ਅਤੇ ਅਪੂਰਨ ਜਾਂ ਫਿਰ ਗਲਤ ਹੈ। ਇਸ ਨੁਕਤੇ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਰਾਮ ਰਾਮ ਸਭ ਕੋ ਕਹੈ, ਕਈਏ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੈ, ਤਾਂ ਫਲ ਪਾਵੈ ਕੋਏ। ਕਬੀਰ, ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੇ ਕਹੈ, ਸੋਈ ਕੌਤਕ ਹਾਰ। ਕਬੀਰ, ਰਾਮ ਕਹਿਣ ਮੈਂ ਭੇਦ ਹੈ, ਇਹ ਭੇਦ ਕੀ ਹੈ? ਇਹ ਭੇਦ ਹੈ ਭਾਉ ਭਗਤ ਦਾ, ਪ੍ਰੇਮ ਭਾਵਨਾ ਦਾ, ਸ਼ਰਧਾ ਭਾਵਨੀ ਦਾ, ਗੁਰਪ੍ਰਸਾਦ ਦਾ। ਅਤੇ ਇਸ ਆਤਮਿਕ ਭੇਦ ਨੂੰ ਕੋਈ ਵਿਰਲਾ ਗੁਰਮੁਖੀ ਵਿਚਾਰਦਾ ਅਤੇ ਬੁੱਝਦਾ ਹੈ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਗੁਰਮਤ ਚਲਦੇ ਵਿਰਲੇ ਬੰਦੇ। ਜਦ ਅਜਿਹੇ ਗੁਰਮੁਖ ਜਨ ਜਾਂ ਹਰਜਨ ਪਿਆਰੇ ਆਪਣੀਆਂ ਉਕਤੀਆਂ ਜੁਕਤੀਆਂ ਅਤੇ ਕਿਉਂ ਕਿਆ ਕੈਸੇ ਦੇ ਢਕੋਸਲੇ ਛੱਡ ਕੇ ਭਾਉ ਭਗਤ ਅਤੇ ਪ੍ਰੇਮ ਭਾਵਨਾ ਨਾਲ ਸਿਮਰਨ ਦੁਆਰਾ ਸ਼ਬਦ ਸੁਰਤ ਵਿੱਚ ਲਿਵ ਲਾਉਂਦੇ ਹਨ ਤਾਂ ਸਤਿਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਦੇ ਹਨ। ਗੋਬਿੰਦ ਭਾਉ ਭਗਤ ਦਾ ਭੁੱਖਾ, ਪਾਏ ਭਗਤ ਪਰਮ ਭੋ ਨਾਸੈ, ਹਰ ਨਾਨਕ ਸਦਾ ਹਜੂਰ। ਪ੍ਰੇਮ ਪ੍ਰੀਤ ਭਾਏ ਭਗਤੀ ਪਾਈਐ, ਸਤਿਗੁਰ ਬੂਝ ਬੁਝਾਈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰਭੂ ਦਾ ਨਿਰਮਲ ਪ੍ਰੇਮ ਹਿਰਦੇ ਵਿੱਚ ਵਸਾਉਣ ਲਈ ਅਕਾਲ ਪੁਰਖ 'ਤੇ ਸ਼ਰਧਾ ਪਾਵਨੀ ਹੋਣੀ ਲਾਜ਼ਮੀ ਹੈ। ਹਾਂਜੀ, ਪ੍ਰਭੂ ਦਾ ਨਿਰਮਲ ਪ੍ਰੇਮ ਹਿਰਦੇ ਵਿੱਚ ਵਸਾਉਣ ਲਈ ਅਕਾਲ ਪੁਰਖ 'ਤੇ ਸ਼ਰਧਾ ਪਾਵਨੀ ਹੋਣੀ ਲਾਜ਼ਮੀ ਹੈ। ਉਦਾਹਰਣ ਦੇ ਤੌਰ 'ਤੇ ਨਿੱਕੇ ਬੱਚੇ ਬੇਬੀ ਦੇ ਮਨ ਵਿੱਚ ਆਪਣੀ ਮਾਂ ਲਈ ਭੋਲੇ ਪਾਏ ਸ਼ਰਧਾ ਭਾਵਨੀ ਹੁੰਦੀ ਹੈ। ਬੱਚਾ ਸਭ ਤੋਂ ਪਹਿਲਾਂ ਮਾਂ ਦਾ ਲਫ਼ਜ਼ ਸਿੱਖਦਾ ਹੈ ਅਤੇ ਮਾਂ ਉੱਤੇ ਉਸਦਾ ਪੂਰਾ ਭਰੋਸਾ ਹੁੰਦਾ ਹੈ। ਇਸ ਬਾਲਪਨ ਦੇ ਭੋਲੇਪਨ ਇਨੋਸੈਂਸ ਦੀ ਅਵਸਥਾ ਵਿੱਚ ਮਾਂ ਹੀ ਉਸਦਾ ਗੁਰੂ, ਮਾਂ ਹੀ ਉਸਦਾ ਰੱਬ, ਦਾਤੀ, ਰਾਖੀ ਅਤੇ ਸਭੋ ਕੁਛ ਹੁੰਦੀ ਹੈ। ਦੂਜੇ ਪਾਸੇ ਮਾਂ ਵੀ ਆਪਣੇ ਮਾਂ ਪਿਆਰ ਦੀ ਮਮਤਾ ਵਿੱਚ ਬੇਬੀ ਦੀ ਹਰ ਤਰ੍ਹਾਂ ਦੀ ਦੇਖਭਾਲ ਅਤੇ ਸੇਵਾ ਸੰਭਾਲ ਕਰਦੀ ਹੋਈ ਦਿਲ ਦੀਆਂ ਡੂੰਘਿਆਈਆਂ ਵਿੱਚੋਂ ਉਸਨੂੰ ਨਿਰਛਲ ਪਿਆਰ ਦਿੰਦੀ ਹੈ। ਬੱਚਾ ਆਪਣੀ ਮਾਂ ਦੇ ਆਸਰੇ ਲਾਡ ਲਡਾਉਂਦਾ, ਖੇਲ ਖਿਲਾਉਂਦਾ, ਇਲਤਾਂ ਕਰਦਾ, ਦਾਤਾਂ ਮੰਗਦਾ, ਹੱਸਦਾ ਰੋਂਦਾ, ਲੜਦਾ ਪਿੜਦਾ, ਰੁੱਸਦਾ ਮੰਦਾ ਹੋਇਆ ਬੇਪਰਵਾਹ ਬੇਫਿਕਰ ਭੋਲਾ ਜੀਵਨ ਬਤੀਤ ਕਰਦਾ ਹੈ। ਕਿਹਾ ਜਾਂਦਾ ਹੈ ਕਿ ਜੀਵ ਦਾ ਇਹ ਭੋਲੇਪਨ ਦਾ ਨਿਰਛਲ ਜੀਵਨ ਅਥਵਾ ਬਚਪਨ ਉਸਦੇ ਸਾਰੇ ਜੀਵਨ ਵਿੱਚ ਸਭ ਤੋਂ ਵਧੇਰੇ ਸੁਖਦਾਈ, ਨਿਸ਼ਚਿੰਤ ਅਤੇ ਸੁਖਦਾ ਅਤੇ ਖੁਸ਼ਹਾਲ ਹੁੰਦਾ ਹੈ। ਪਾਇਓ ਬਾਲ ਬੁੱਧ ਸੁਖਰੇ, ਮਾਂ ਦੇ ਪਿਆਰ ਅਤੇ ਸ਼ਰਧਾ ਭਾਵਨੀ ਵਿੱਚ, ਮਾਂ ਦੇ ਪਿਆਰ ਅਤੇ ਸ਼ਰਧਾ ਭਾਵਨੀ ਵਿੱਚ ਬੱਚਾ ਆਪਣੀ ਅਬੋਲ ਬੋਲੀ ਵਿੱਚ ਸਹਿ ਸੁਭਾਏ ਅਣਜਾਣੇ ਹੀ ਆਪਣੀ ਮਾਂ ਦਾ ਸਿਮਰਨ ਕਰਦਾ ਹੈ, ਉਸਨੂੰ ਧਿਆਉਂਦਾ ਹੈ, ਉਸਦੀ ਆਰਾਧਨਾ ਕਰਦਾ ਹੈ, ਉਸਦਾ ਪਿਆਰ ਮਾਣਦਾ ਹੈ। ਜਿਉਂ ਜਿਉਂ ਬੱਚੇ ਦਾ ਦਿਮਾਗੀ ਵਿਕਾਸ ਹੁੰਦਾ ਜਾਂਦਾ ਹੈ ਉਹ ਗਿਆਨ ਅਤੇ ਵਿਗਿਆਨ ਦੇ ਚਮਕੀਲੇ ਕੋਤਕਾਂ ਨੂੰ ਦੇਖ ਕੇ ਪਰਮ ਜਾਲ ਵਿੱਚ ਫਸ ਜਾਂਦਾ ਹੈ। ਹੌਲੀ ਹੌਲੀ ਉਸਦੀ ਮਾਂ ਪ੍ਰਤੀ ਸ਼ਰਧਾ ਭਾਵਨੀ ਘਟਦੀ ਜਾਂਦੀ ਹੈ ਅਤੇ ਉਹ ਆਪਣੀ ਸਿਆਣਪ ਵਿੱਚ ਕਰਮਬੱਧ ਹੋ ਕੇ ਮਾਂ ਪਿਆਰ ਦੀ ਨਿੱਘੀ ਗੋਦ ਦੇ ਸੁੱਖ ਤੋਂ ਵਾਂਝਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜੀਵ ਮਾਂ ਦੇ ਪੇਟ ਵਿੱਚ ਕੁਹਥੜੇ ਥਾਂ ਉਲਟਾ ਲਟਕਿਆ ਹੋਇਆ ਅਟੁੱਟ ਸਿਮਰਨ ਕਰਦਾ ਹੈ ਅਤੇ ਪ੍ਰਭੂ ਨਾਲ ਉਸਦੀ ਲਿਵ ਲੱਗੀ ਹੁੰਦੀ ਹੈ। ਜਦੋਂ ਇਸ ਸੰਸਾਰ ਵਿੱਚ ਆਉਂਦਾ ਹੈ, ਜਦ ਜੀਵ ਇਸ ਸੰਸਾਰ ਵਿੱਚ ਆਉਂਦਾ ਹੈ ਤਾਂ ਉਸਦੇ ਮਨ ਉੱਤੇ ਮਾਇਆ ਦਾ ਪਰਛਾਵਾਂ ਪੈ ਜਾਂਦਾ ਹੈ, ਹਉਮੈ ਦਾ ਪਰਮ ਭੁਲਾਵਾ ਹੋ ਜਾਂਦਾ ਹੈ। ਉਸਦੇ ਮਨ ਵਿੱਚ ਮੈਂ ਮੇਰੀ ਦੀ ਭਾਵਨਾ ਉਪਜ ਪੈਂਦੀ ਹੈ, ਉਸਨੂੰ ਦੂਜਾ ਭਾਉ ਚਿੰਬੜ ਜਾਂਦਾ ਹੈ, ਤ੍ਰਿਸ਼ਨਾ ਲੱਗ ਜਾਂਦੀ ਹੈ, ਹਰੀ ਵਿਸਰ ਜਾਂਦਾ ਹੈ ਅਤੇ ਪ੍ਰਭੂ ਨਾਲੋਂ ਉਸਦੀ ਲਿਵ ਟੁੱਟ ਜਾਂਦੀ ਹੈ ਜਦੋਂ ਜੀਵ ਇਸ ਸੰਸਾਰ ਵਿੱਚ ਆਉਂਦਾ ਹੈ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਪੱਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਸ ਤਰ੍ਹਾਂ ਇਨਸਾਨ ਮਾਇਆ ਦੇ ਚੱਕਾ ਚੌਂਧ ਅਤੇ ਜਾਦੂਮਈ ਕ੍ਰਿਸ਼ਮਿਆਂ ਦੇ ਅਸਰ ਅਧੀਨ ਸਿਆਣਪਾਂ ਕੋਟਦਾ ਹੋਇਆ ਆਪਣੀ ਇਲਾਹੀ ਮਾਤਾ ਅਰਥਾਤ ਅਕਾਲ ਪੁਰਖ ਦੀ ਨਿੱਘੀ ਗੋਦ ਦੇ ਸੁੱਖ ਆਨੰਦ ਤੋਂ ਵਾਂਝਾ ਹੋ ਜਾਂਦਾ ਹੈ। ਇਸ ਅਵਸਥਾ ਵਿੱਚ ਗੁਰਬਾਣੀ ਸਾਨੂੰ ਇਉਂ ਤਾੜਨਾ ਕਰਦੀ ਹੈ, ਸ਼ੇਖਾ ਚੋ ਚੱਕਿਆ ਚੋ ਵਾਇਆ ਇਹੋ ਮਨ ਇਕੱਤ ਕਰ ਆਣ, ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ, ਆਪਣੇ ਪਾਣੇ ਜੋ ਚੱਲੇ ਪਾਈ ਵਿਛੜ ਚੋਟਾਂ ਖਾਵੈ। ਜੇਕਰ ਅਸੀਂ ਮੁੜ ਅਕਾਲ ਪੁਰਖ ਦੀ ਸੁਖਦਾਈ ਗੋਦ ਦਾ ਨਿੱਘ ਮਾਣਨਾ ਚਾਹੁੰਦੇ ਹਾਂ, ਜੇਕਰ ਅਸੀਂ ਮੁੜ ਅਕਾਲ ਪੁਰਖ ਦੀ ਸੁਖਦਾਈ ਗੋਦ ਦਾ ਨਿੱਘ ਮਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਨਿੱਕੇ ਬੱਚੇ ਬੇਬੀ ਵਾਂਗ ਅਕਾਲ ਪੁਰਖ ਉੱਤੇ ਪੂਰਨ ਸ਼ਰਧਾ ਭਾਵਨੀ ਅਤੇ ਵਿਸ਼ਵਾਸ ਹੋਣਾ ਲਾਜ਼ਮੀ ਹੈ। ਹੋਮੇ ਵੇੜੀਆਂ ਸਿਆਣਪਾਂ ਅਤੇ ਉਹਨਾਂ ਤੋਂ ਉਪਜੇ ਚਿੰਤਾ ਫਿਕਰ ਚਿਖਾ ਤੋਂ ਬਚਣ ਲਈ ਗੁਰਬਾਣੀ ਸਾਨੂੰ ਇਉਂ ਪ੍ਰੇਰਣਾ ਕਰਦੀ ਹੈ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਪਰਮ ਭੋ ਜਾਏ। ਅਬਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ, ਬੱਧਾ ਛੂਟੈ ਜਿੱਤ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬੇਬੀ ਵਰਗੇ ਭੋਲੇ ਪਾਏ ਵਿਸ਼ਵਾਸ, ਪਿਆਰ, ਭਾਵਨਾ ਅਤੇ ਸ਼ਰਧਾ ਭਾਵਨੀ ਦੀ ਪ੍ਰਾਪਤੀ ਕਿਵੇਂ ਹੋਵੇ? ਐਸਾ ਆਤਮਿਕ ਸਹਿਜ ਵਿਸ਼ਵਾਸ, ਪਿਆਰ ਅਤੇ ਸ਼ਰਧਾ ਭਾਵਨੀ ਦਿਮਾਗੀ ਪੜ੍ਹਾਈਆਂ, ਫਿਲੋਸਫੀਆਂ, ਪਾਠ ਪੂਜਾ, ਕਰਮ ਕਾਂਡਾਂ ਅਤੇ ਯੋਗ ਸਾਧਨਾ ਦੁਆਰਾ ਪ੍ਰਾਪਤ ਨਹੀਂ ਹੋ ਸਕਦੇ। ਹਾਂਜੀ, ਐਸਾ ਆਤਮਿਕ ਸਹਿਜ ਵਿਸ਼ਵਾਸ, ਪਿਆਰ ਅਤੇ ਸ਼ਰਧਾ ਭਾਵਨੀ ਦਿਮਾਗੀ ਪੜ੍ਹਾਈਆਂ, ਫਿਲੋਸਫੀਆਂ, ਪਾਠ ਪੂਜਾ, ਕਰਮ ਕਾਂਡਾਂ ਅਤੇ ਯੋਗ ਸਾਧਨਾਵਾਂ ਦੁਆਰਾ ਪ੍ਰਾਪਤ ਨਹੀਂ ਹੋ ਸਕਦੇ। ਕਿਉਂ? ਕਿਉਂਕਿ ਬਾਹਰਮੁਖੀ ਦਿਮਾਗੀ ਗਿਆਨ ਸਾਡੀ ਅਲਪ ਬੁੱਧੀ ਤਾਂ ਹੀ ਸੀਮਤ ਹੈ ਅਤੇ ਇਹ ਸਾਡੇ ਮਨ ਦੀ ਰੰਗਤ ਅਨੁਸਾਰ ਬਦਲਦਾ ਰਹਿੰਦਾ ਹੈ। ਇਸ ਦੇ ਉਲਟ ਆਤਮਿਕ ਸ਼ਰਧਾ, ਵਿਸ਼ਵਾਸ ਅਤੇ ਭਾਵ ਭਗਤੀ ਸਾਡੇ ਅੰਤਰ ਆਤਮਾ ਵਿੱਚੋਂ ਅਪੋਲ ਸਹਿਜ ਸੁਭਾਏ ਫੁੱਟ ਕੇ ਉਪਜਦੀ ਹੈ। ਇਸ ਲਈ ਇਹ ਦ੍ਰਿੜ ਅਤੇ ਅਟਲ ਹੁੰਦੀ ਹੈ। ਐਸਾ ਆਤਮਿਕ ਵਿਸ਼ਵਾਸ ਬਖਸ਼ੇ ਹੋਏ ਗੁਰਮੁਖ ਪਿਆਰਿਆਂ, ਬਖਸ਼ੇ ਹੋਏ ਮਹਾਂਪੁਰਖਾਂ, ਆਤਮ ਜੀਵਨ ਵਾਲਿਆਂ ਅਤੇ ਹਰ ਜਨਾਂ ਦੀ ਸੇਵਾ ਅਤੇ ਸੰਗਤ ਵਿੱਚ ਹੀ ਉਪਜਦਾ ਅਤੇ ਪ੍ਰਫੁੱਲਤ ਹੋ ਸਕਦਾ ਹੈ। ਹਾਂਜੀ, ਐਸਾ ਆਤਮਿਕ ਵਿਸ਼ਵਾਸ ਬਖਸ਼ੇ ਹੋਏ ਗੁਰਮੁਖ ਪਿਆਰਿਆਂ, ਬਖਸ਼ੇ ਹੋਏ ਮਹਾਂਪੁਰਖਾਂ, ਆਤਮ ਜੀਵਨ ਵਾਲਿਆਂ ਅਤੇ ਹਰ ਜਨਾਂ ਦੀ ਸੇਵਾ ਅਤੇ ਸੰਗਤ ਵਿੱਚ ਹੀ ਉਪਜਦਾ ਅਤੇ ਪ੍ਰਫੁੱਲਤ ਹੋ ਸਕਦਾ ਹੈ। ਇਸ ਲਈ ਗੁਰਬਾਣੀ ਵਿੱਚ ਸਾਨੂੰ ਬਾਰ ਬਾਰ ਸਾਧ ਸੰਗਤ ਵਿੱਚ ਸਿਮਰਨ ਕਰਨ ਦੀ ਪ੍ਰੇਰਣਾ ਕੀਤੀ ਗਈ ਹੈ। ਮੇਰੇ ਮਨ ਹਰ ਹਰ ਨਾਮ ਧਿਆਏ, ਕਰ ਸੰਗਤ ਨਿਤ ਸਾਧਕੀ, ਗੁਰਚਰਨੀ ਚਿਤ ਲਾਏ। ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਰ ਸਾਧ ਸੰਗਤ ਸਿਮਰ ਮਾਧੋ, ਹੋ ਪਤਿਤ ਪੁਨੀਤ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਯਾਹੂੰ ਜਤਨ ਕਰ ਹੋਰ ਛੁਟਾਰਾ, ਉਹਾਂ ਜਤਨ ਸਾਧ ਸੰਘਾਰਾ। ਯਾਹੂੰ ਜਤਨ ਕਰ ਹੋਤ ਛੁਟਾਰਾ, ਉਹਾਂ ਜਤਨ ਸਾਧ ਸੰਘਾਰਾ। ਗੁਰਬਾਣੀ ਵਿਚਾਰ ਲੇਖ ਨੰਬਰ 120, ਸਿਮਰਨ ਭਾਗ 11। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।